ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾ ਘਰ ਸ਼ੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਾਨ ਨਿਰਮਲ ਕਰਮ ਕਰ ਤਾਰਨ ਤਾਰਨ ਹਾਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰ ਦੀਨਾ ਜੀਓ ਤਿਸ ਸਿਉ ਨਾ ਲਾਈਆ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚੱਲ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕਾ ਸੰਗ ਤੇਰੇ ਬੰਧਨ ਛੂਟ ਗਹੁ ਪਾਰ ਬ੍ਰਹਮ ਸਰਨ ਹਿਰਦਾ ਕਮਲ ਚਰਨ ਅਵਰ ਆਸ ਕਾਸ਼ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਗਾਹੁ ਪਾਰ ਬ੍ਰਹਮ ਸਰਨ ਹਿਰਦਾ ਕਮਲ ਚਰਨ ਅਵਰ ਆਸ ਕਾਸ਼ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਰੇ ਕਾਇਨਾਤ ਮੁਜੱਸਮਾ ਆਬੇ ਹਯਾਤ ਵਾਲੀਏ ਕੁਲ ਆਲਮ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨੰਗ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ जुड़ बैठी समूह गुरु खालसा साध संगत, असी सारे ही सतगुरु जी की बख्शिश दे पात्र बने हाँ। इस पाक पवित्र अस्थान दे उत्ते साहिबां दी निघी गोद विच जुड़ बैठन दा सुभाग सानू सारियां नू प्राप्त होया है। डिठे सभे थाव नहीं तुद जेहया, धन सो तेरा थान है सच तेरा पै सकारिया। इस समुचे संसार दे विच सब तो सुंदर सब तो पवित्र ए अस्थान जिन्हों असी सचखंड श्री दरबार साहब हरिमंदर साहब के नाम के नाल जानते हैं, दर्शन करते हैं। इस घर की यह मर्यादा है कि श्री दरबार साहब जी के अंदर गरीब नवाज सतगुरु गुरु ग्रंथ साहब जी महाराज जदों अमृत वेले प्रकाशमान हो के साढ़े जीवन की अगवाई लई मुख वाक हुक्मनामे की बख्शिश करते ने, ते उहदी विचार गुरद्वारा मंजी साहब दीवान हाल विच हुंदी है। सतगुरु जी बख्शिश करन ਇਹ ਸੁਹਾਵਣਾ ਸਮਾਂ ਸਾਨੂੰ ਮਿਲਿਆ। ਅੱਜ ਦਾ ਜਿਹੜਾ ਮੁੱਖ ਵਾਕ ਹੈ ਧਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਨਿਮਰਤਾ ਦੇ ਸਾਗਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਛੇਵੇਂ ਘਰ ਸੁਰ ਤਾਲ ਵਿੱਚ ਗਾਉਣ ਦੀ ਆਗਿਆ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਵਸਤੂ ਨਿਰਦੇਸ਼ ਮੰਗਲ ਉਚਾਰਨ ਕੀਤਾ ਹੈ, ਆਓ ਸਮਰੱਥ ਗੁਰੂ ਸਿਰ ਹੱਥ ਧਰਿਓ। ਪਾਤਸ਼ਾਹ ਰਹਿਮਤ ਕਰਨ ਆਪ ਆਪਣਾ ਕਿਰਪਾ ਰੂਪੀ ਹੱਥ ਸਾਡੇ ਸਾਰਿਆਂ ਦੇ ਸਿਰਾਂ ਉੱਤੇ ਰੱਖਦਿਆਂ ਹੋਇਆਂ ਇਸ ਪਾਕ ਪਵਿੱਤਰ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਹੀ ਕਰਵਾ ਲੈਣ। ਆਓ ਬੇਨਤੀ ਕਰੀਏ, ਪਾਤਸ਼ਾਹ ਦੇ ਚਰਨਾਂ ਵਿੱਚ ਝੁਕੀਏ। ਮਨ ਦੀ ਇਕਾਗਰਤਾ ਵਾਸਤੇ ਸਾਰੇ ਹੀ ਮਿਲ ਕੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ ਘਰ ਛੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਵਿੱਚ ਪੰਚਮ ਗੁਰਦੇਵ ਛੇਵੇਂ ਘਰ ਸੁਰਤਾਲ ਵਿੱਚ ਗਾਉਣ ਦੀ ਆਗਿਆ ਕਰਦੇ ਨੇ। ਅਰਜ਼ ਮੈਂ ਕੀਤੀ ਸਭ ਤੋਂ ਪਹਿਲਾਂ ਮੰਗਲ ਉਚਾਰਨ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਚਾਰ ਤਰ੍ਹਾਂ ਦੇ ਮੰਗਲ ਆਉਂਦੇ ਨੇ। ਸਭ ਤੋਂ ਪਹਿਲਾਂ ਮੰਗਲ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਇਹ 33 ਵਾਰ ਆਉਂਦਾ ਜਿਹਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ ਹਾਂ। ਦੂਜੀ ਤਰ੍ਹਾਂ ਦਾ ਮੰਗਲ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ 9 ਵਾਰੀ ਆਉਂਦਾ। ਤੀਜੀ ਤਰ੍ਹਾਂ ਦਾ ਮੰਗਲ ਹੈ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ 2 ਵਾਰੀ ਆਉਂਦਾ। ਚੌਥੀ ਤਰ੍ਹਾਂ ਦਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ 524 ਵਾਰੀ ਆਉਂਦਾ। 33 ਵਾਰ, 9 ਵਾਰ, 2 ਵਾਰ ਅਤੇ 524 ਵਾਰ ਕੁੱਲ ਗਿਣਤੀ ਬਣਦੀ ਹੈ ਜੀ 568 568। ਇੱਥੇ ਜਿਹੜਾ ਮੰਗਲ ਹੈ ਇਹ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹਨੂੰ ਵਸਤੂ ਨਿਰਦੇਸ਼ ਮੰਗਲ ਕਿਹਾ ਜਾਂਦਾ। ਇਹਦਾ ਅਰਥ ਹੈ ਕਿ ਜਿਸ ਮੰਗਲਾ ਚਰਨ ਦੇ ਵਿੱਚ ਆਪਣੇ ਇਸ਼ਟ ਦੇ ਗੁਣ ਦੱਸੇ ਹੋਣ। ਸਾਡਾ ਇਸ਼ਟ ਕੌਣ ਹੈ? ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ ਜਿਹਨੂੰ ਪਾਤਸ਼ਾਹ ਨੇ ਕਿਹਾ ਸਭ ਧਿਆਵਹੁ ਆਦਿ ਸੱਤੇ, ਜੁਗਾਦ ਸੱਤੇ, ਸਦਾ ਸਦਾ ਸੱਤੇ, ਜਨ ਨਾਨਕ ਦਾਸ ਦਸੋਨਾ। ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਕਾਲ ਪੁਰਖ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਾਰਿਆਂ ਦੀ ਰੱਖਿਆ ਕਰਨ ਵਾਲਾ। ਸਤਿਗੁਰ ਪ੍ਰਸਾਦ ਸਤ ਚਿੱਤ ਆਨੰਦ ਸਰੂਪ ਹੈ ਤੇ ਸਤਿਗੁਰ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਮੰਗਲ ਉਚਾਰਨ ਕੀਤਾ। ਮੈਂ ਬੇਨਤੀ ਕਰਾਂ, ਸਭ ਤੋਂ ਪਹਿਲਾਂ ਜਦੋਂ ਮਨੁੱਖ ਨੇ ਆਪਣੀ ਅੱਖ ਖੋਲ੍ਹੀ ਤੇ ਉਹਨੇ ਆਪਣੇ ਜੀਵਨ ਨੂੰ ਦੇਖਿਆ। ਜਦੋਂ ਉਹਨੇ ਆਪਣੇ ਜੀਵਨ ਨੂੰ ਦੇਖਿਆ, ਦੇਖਦਿਆਂ ਦੇਖਦਿਆਂ ਜੀਵਨ ਦਾ ਦੂਜਾ ਪਹਿਲੂ ਵੀ ਉਹਨੂੰ ਨਜ਼ਰ ਆਇਆ, ਜਿਹਨੂੰ ਅਸੀਂ ਮੌਤ ਡੈਥ ਕਹਿੰਦੇ ਹਾਂ। ਜੀਵਨ ਦੇ ਦੂਜੇ ਪਹਿਲੂ ਮੌਤ ਨੂੰ ਜਦੋਂ ਮਨੁੱਖ ਨੇ ਦੇਖਿਆ ਤੇ ਉਹਦੇ ਮਨ ਵਿੱਚ ਵਿਚਾਰ ਆਈ ਕਿ ਡੈਥ ਆਫਟਰ, ਮੌਤ ਤੋਂ ਬਾਅਦ ਵੀ ਕੋਈ ਜੀਵਨ ਹੈ ਕਿ ਮੌਤ ਤੋਂ ਬਾਅਦ ਵੀ ਕੋਈ ਜੀਵਨ ਹੋ ਸਕਦਾ। ਜਦੋਂ ਮਨੁੱਖ ਨੂੰ ਇਹ ਸਮਝ ਆਈ ਕਿ ਹਾਂ ਮੌਤ ਤੋਂ ਬਾਅਦ ਵੀ ਜੀਵਨ ਹੈ, ਤੇ ਫਿਰ ਮਨੁੱਖ ਵਿਚਾਰਦਾ ਵੀ ਉਹ ਜੀਵਨ ਕਿਹੋ ਜਿਹਾ ਹੋਵੇਗਾ ਜਿਹੜਾ ਜੀਵਨ ਮੌਤ ਤੋਂ ਬਾਅਦ ਸਾਨੂੰ ਮਿਲਣਾ, ਉਹ ਜੀਵਨ ਕਿਹੋ ਜਿਹਾ ਹੋਵੇਗਾ। ਤੇ ਸਿਆਣਿਆਂ ਨੇ ਕਿਹਾ ਇਹਦੇ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ, ਇਹ ਤੇਰੇ ਕਰਮਾਂ ਤੇ ਨਿਰਭਰ ਕਰਦਾ, ਤੇਰੇ ਕਰਮਾਂ ਤੇ ਡਿਪੈਂਡ ਹੈ ਕਿ ਮੌਤ ਤੋਂ ਬਾਅਦ ਜਿਹੜਾ ਜੀਵਨ ਤੈਨੂੰ ਮਿਲਣਾ ਉਹ ਕਿਹੋ ਜਿਹਾ ਹੋਵੇਗਾ। ਮਨੁੱਖ ਦੇ ਮਨ ਵਿੱਚ ਪਿਆਸ ਵਧੀ, ਇਹਨੇ ਤਰ੍ਹਾਂ ਤਰ੍ਹਾਂ ਦੇ ਸਾਧਨ ਅਪਣਾਏ, ਸਾਧਨਾ ਕੀਤੀ, ਘਾਲਣਾ ਘਾਲੀ, ਤੇ ਇਹ ਵਿਚਾਰ ਸਾਹਮਣੇ ਆਈ ਕਹਿੰਦਾ ਹਾਂ ਹੁਣ ਮੈਂ ਮੁਕਤ ਹੋ ਸਕਦਾ, ਮੈਂ ਜੰਮਣ ਮਿਰਨ ਦੇ ਗੇੜ ਤੋਂ ਬਚ ਸਕਦਾ। ਅੱਜ ਦਾ ਜਿਹੜਾ ਸ਼ਬਦ ਹੈ ਨਾ, ਇਹਦੇ ਵਿੱਚ ਪਾਤਸ਼ਾਹ ਜੀ ਨੇ ਮੁਕਤੀ ਦੀ ਗੱਲ ਕੀਤੀ ਹੈ। ਦੇਖੋ ਸਨਾਤਨ ਮਤ ਦੇ ਵਿੱਚ, ਜਿਹਨੂੰ ਆਪਾਂ ਹਿੰਦੂ ਮਤ ਵੀ ਕਹਿੰਦੇ ਹਾਂ, ਉਹਦੇ ਵਿੱਚ ਮੁਕਤੀ ਦਾ ਸਿਧਾਂਤ ਇਹ ਹੈ ਕਿ ਵਿਅਕਤੀ ਜਿਸ ਦੇਵਤੇ ਦੀ ਉਪਾਸ਼ਨਾ ਕਰਦਾ ਮੌਤ ਤੋਂ ਬਾਅਦ ਉਸ ਦੇਵਤੇ ਦੇ ਲੋਕ ਵਿੱਚ ਚਲੇ ਜਾਣਾ ਹੀ ਮੁਕਤੀ ਹੈ। ਸਨਾਤਨ ਮਤ ਕਹਿੰਦਾ ਹੈ ਕਿ ਵਿਅਕਤੀ ਜਿਸ ਦੇਵਤੇ ਦੀ ਉਪਾਸ਼ਨਾ ਕਰਦਾ ਮਰਨ ਤੋਂ ਬਾਅਦ ਉਹਦੇ ਲੋਕ ਵਿੱਚ ਚਲੇ ਜਾਣਾ ਹੀ ਮੁਕਤੀ ਹੈ। ਗੌਤਮ ਸਿਧਾਰਥ ਮਹਾਤਮਾ ਬੁੱਧ ਨੇ ਕਿਹਾ, ਉਹ ਕਹਿੰਦਾ ਸਾਰੇ ਦੁੱਖਾਂ ਦਾ ਮੂਲ ਹੈ ਤੁਹਾਡੀਆਂ ਵਾਸ਼ਨਾਵਾਂ, ਇੱਛਾਵਾਂ। ਇੱਛਾਵਾਂ ਦਾ ਤਿਆਗ ਕਰਨਾ ਹੀ ਸੱਚ ਨੂੰ ਜਾਣਨਾ ਤੇ ਮੁਕਤ ਹੋ ਜਾਣਾ। ਪਰ ਇਸ ਦੇਸ਼ ਤੋਂ ਬਾਹਰ ਜਿਹੜੇ ਧਰਮ ਵਸਦੇ ਨੇ ਉਹਨਾਂ ਵਿੱਚ ਸਭ ਤੋਂ ਪੁਰਾਣਾ ਧਰਮ ਹੈਗਾ ਯਹੂਦੀ ਧਰਮ। ਉਹਨਾਂ ਦੇ ਬਾਨੀ ਨੇ ਹਜ਼ਰਤ ਮੂਸਾ। ਹਜ਼ਰਤ ਮੂਸਾ ਦੇ ਪਰਿਵਾਰ ਵਿੱਚੋਂ ਅੱਗੇ ਹੋਏ ਨੇ ਹਜ਼ਰਤ ਇਬਰਾਹਿਮ। ਹਜ਼ਰਤ ਇਬਰਾਹਿਮ ਦੇ ਦੋ ਪੁੱਤਰ ਨੇ ਇਸਮਾਇਲ ਤੇ ਇਸ਼ਹਾਕ। ਇੱਕ ਪੁੱਤਰ ਦੇ ਵਿੱਚੋਂ ਜੀਸਸ ਕ੍ਰਾਈਸਟ ਦਾ ਜਨਮ ਹੁੰਦਾ, ਜਿਹਨੂੰ ਅਸੀਂ ਯਿਸੂ ਮਸੀਹ ਕਹਿੰਦੇ ਹਾਂ, ਜਿਹਦੇ ਤੋਂ ਈਸਾਈ ਧਰਮ ਚੱਲਦਾ। ਇੱਕ ਪੁੱਤਰ ਦੇ ਵਿੱਚੋਂ ਕੁਰੈਸ਼ ਵੰਸ਼ ਜਨਮ ਲੈਂਦੀ ਹੈ, ਜਿਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ ਤੇ ਉਹਨਾਂ ਨੇ ਇਸਲਾਮ ਦੀ ਨੀਂਹ ਰੱਖੀ। ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ, ਇਸ ਦੇਸ਼ ਤੋਂ ਬਾਹਰ ਜਿਹੜੇ ਵੱਡੇ ਧਰਮ ਨੇ ਨਾ, ਯਹੂਦੀ, ਈਸਾਈਅਤ ਤੇ ਮੁਸਲਮਾਨ, ਉਹਨਾਂ ਦੇ ਅਕੀਦੇ ਵਿੱਚ ਮੁਕਤੀ ਕੀ ਹੈ? ਲਗਭਗ ਧਾਰਨਾ ਇੱਕੋ ਜਿਹੀ ਹੈ। ਉਹ ਕਹਿੰਦੇ ਜਦੋਂ ਵਿਅਕਤੀ ਮਰ ਜਾਂਦਾ, ਅਸੀਂ ਕਹਿੰਦੇ ਹਾਂ ਪੂਰਾ ਹੋ ਗਿਆ, ਕਈ ਕਹਿੰਦੇ ਸਵਰਗ ਸੁਧਾਰ ਗਿਆ, ਪਰ ਗੁਰਮਤਿ ਵਿੱਚ ਸ਼ਬਦ ਹੈ ਅਕਾਲ ਚਲਾਣਾ। ਖਾਲਸਾ ਕਹਿੰਦਾ ਸਿੰਘ ਚੜ੍ਹਾਈ ਕਰ ਗਿਆ। ਉਹ ਕਹਿੰਦੇ ਵਿਅਕਤੀ ਦੀ ਮੌਤ ਤੋਂ ਬਾਅਦ ਕੀ ਹੁੰਦਾ? ਅਸੀਂ ਉਹਨੂੰ ਦਫਨਾ ਦਿੰਦੇ ਹਾਂ, ਰੂਹ ਜਿਹੜੀ ਆ ਉਹ ਕਬਰ ਵਿੱਚ ਰਹਿੰਦੀ ਹੈ। ਮੁਸਲਮਾਨ ਕਹਿੰਦੇ ਨੇ ਕਿ ਸਾਡੇ ਪੰਜ ਫਰਿਸ਼ਤੇ ਨੇ, ਜ਼ਬਰਾਇਲ, ਅਜ਼ਰਾਇਲ, ਇਸਰਾਫੀਲ, ਮੇਕਾਇਲ ਤੇ ਇਬਲੀਸ। ਇੱਕ ਫਰਿਸ਼ਤਾ ਉਹਦਾ ਨਾਮ ਹੈ ਇਸਰਾਫੀਲ, ਕਹਿੰਦੇ ਉਹ ਰਣਸਿੰਘਾ ਵਜਾਏਗਾ, ਪਰਲੋ ਆ ਜਾਏਗੀ, ਦੁਨੀਆ ਫਨਾ ਹੋ ਜਾਏਗੀ ਤੇ ਰੂਹਾਂ ਕਬਰਾਂ ਵਿੱਚ ਚਲੀਆਂ ਜਾਣਗੀਆਂ। ਕੁਝ ਸਮੇਂ ਬਾਅਦ ਜਦੋਂ ਉਹ ਤੁਰੀ ਵਜਾਏਗਾ ਤੇ ਕਬਰਾਂ ਪਾੜ ਜਾਣਗੀਆਂ, ਜਿਨ੍ਹਾਂ ਦੀ ਹਾਮੀ ਹਜ਼ਰਤ ਮੁਹੰਮਦ ਸਾਹਿਬ ਭਰਨਗੇ ਉਹ ਰੂਹਾਂ ਬਹਿਸ਼ਤ ਵਿੱਚ ਚਲੀਆਂ ਜਾਣਗੀਆਂ, ਬਾਕੀ ਦੋਜ਼ਖ ਵਿੱਚ ਚਲੇ ਜਾਣਗੇ। ਇਹ ਉਹਨਾਂ ਦਾ ਮੁਕਤੀ ਦਾ ਸਿਧਾਂਤ ਹੈ। ਪਰ ਗੁਰਮਤਿ ਵਿੱਚ ਮੁਕਤੀ ਕੀ ਹੈਗੀ ਹੈ? ਸਤਿਗੁਰੂ ਜੀ ਨੇ ਮੌਤ ਤੋਂ ਬਾਅਦ ਜਿਹੜੀ ਮੁਕਤੀ ਹੈ ਨਾ, ਉਹਨੂੰ ਪ੍ਰਵਾਨ ਨਹੀਂ ਕੀਤਾ। ਪਾਤਸ਼ਾਹ ਕਹਿੰਦੇ ਬੇਣੀ ਕਹਿ ਸੁਨੋ ਰੇ ਭਗਤੋ, ਭਗਤੋ ਬੇਣੀ ਕਹਿ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਮੁਕਤੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਇਹਦੇ ਬਾਰੇ ਕੋਈ ਨਹੀਂ ਜਾਣਦਾ। ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਾ ਕੋਇਲਾ, ਕੋਈ ਨਹੀਂ ਜਾਣਦਾ। ਪਾਤਸ਼ਾਹ ਕਹਿੰਦੇ ਇੱਥੇ ਤੇ ਮੁਕਤ ਬੋਪੜੀ ਭੀ ਗਿਆਨੀ ਤਿਆਗੇ। ਜਿਹੜਾ ਗਿਆਨਵਾਨ ਹੈ ਨਾ, ਉਹ ਮੁਕਤੀ ਦੀ ਇੱਛਾ ਨਹੀਂ ਰੱਖਦਾ। ਉਹ ਕਿਸ ਇੱਛਾ ਨੂੰ ਲੈ ਕੇ ਤੁਰਿਆ ਫਿਰਦਾ? ਉਹ ਕਹਿੰਦਾ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਅੱਜ ਦੇ ਸ਼ਬਦ ਵਿੱਚ ਪਾਤਸ਼ਾਹ ਜਿਹੜੀ ਮੁਕਤੀ ਦੀ ਗੱਲ ਕਰ ਰਹੇ ਨਾ, ਸ਼ਬਦ ਦੀਆਂ ਪਹਿਲੀਆਂ ਦੋ ਪੰਕਤੀਆਂ ਰਹਾਓ ਵਾਲੀਆਂ ਪੰਕਤੀਆਂ ਨੇ, ਇਹਦੇ ਵਿੱਚ ਹੀ ਸਾਰੇ ਸ਼ਬਦ ਦਾ ਸਿਧਾਂਤ ਹੈ। ਆਓ ਅਸੀਂ ਪਾਤਸ਼ਾਹ ਦੇ ਸ਼ਬਦ ਨੂੰ ਚਿੱਤ ਲਾ ਕੇ ਸਰਵਣ ਕਰੀਏ ਜੀ।
ਸੁਣੋ ਸੰਤ ਪਿਆਰੇ, ਬਿਨੋ ਹਮਾਰੇ ਜੀਓ।
ਸੁਣੋ, ਸਤਿਗੁਰੂ ਜੀ ਆਵਾਜ਼ ਦਿੰਦੇ ਨੇ, ਬੁਲਾਉਂਦੇ ਨੇ, ਸੱਦਾ ਦਿੰਦੇ ਨੇ, ਕਹਿੰਦੇ ਨੇ ਪਿਆਰੇ ਸੰਤੋ। ਸੰਤੋ ਦਾ ਅਰਥ ਹੈ ਜਗਿਆਸੂਓ, ਗੁਰਸਿੱਖੋ, ਭਗਤੋ, ਜਾਂ ਇਉਂ ਕਹਿ ਲਈਏ ਕਿ ਇਹ ਸੰਸਾਰ ਦੇ ਲੋਕੋ ਸੁਣੋ, ਸਾਡੀ ਬਿਨੋ ਬੇਨਤੀ ਹੈ, ਸਾਡੀ ਅਰਜ਼ੋਈ ਹੈ, ਪ੍ਰਾਰਥਨਾ ਹੈ, ਰਿਕੁਐਸਟ ਹੈ, ਉਹ ਕੀ ਹੈ? ਅੱਗੇ ਬਖਸ਼ਿਸ਼ ਕਰਦੇ ਹਨ।
ਹਰ ਬਿਨ ਮੁਕਤ ਨਾ ਕਾਹੂ ਜੀਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਜਿਹੜਾ ਮੁਕਤੀ ਵਾਸਤੇ ਤਰ੍ਹਾਂ ਤਰ੍ਹਾਂ ਦੇ ਯਤਨ ਪਹਿਲੋਂ ਵੀ ਕਰਦਾ ਰਿਹਾ, ਅੱਜ ਵੀ ਕਰਦਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦਾ ਰਹੇਗਾ। ਉਹ ਕਿਹੜੇ ਕਿਹੜੇ ਸਾਧਨ ਮਨੁੱਖ ਨੇ ਕੀਤੇ? ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ, ਬਸਤਰ ਨਾ ਪਹਿਰੈ, ਐਨਸ ਕਹਿਰੈ, ਮੋਨ ਵਿਭੂਤਾ, ਕਿਉਂ ਜਾਗੈ ਗੁਰਬਨ ਸੋਤਾ, ਪੱਗ ਉੱਪੇ ਤਾਣਾ, ਆਪਣਾ ਕੀਆ ਕਮਾਣਾ, ਅਲ ਮਲ ਖਾਈ, ਸਿਰਸ਼ਾਈ ਪਾਈ, ਮੂਰਖ ਅੰਧੈ ਪੱਤ ਗਵਾਈ। ਬੜੇ ਤਰ੍ਹਾਂ ਦੇ ਯਤਨ ਲੋਕਾਂ ਨੇ ਕੀਤੇ। ਇੱਕ ਸ਼ਬਦ ਹੈ ਬਾਬਾ ਕਬੀਰ ਜੀ ਦਾ ਗੌੜੀ ਰਾਗ ਦੇ ਵਿੱਚ, ਤੇ ਉਸ ਸ਼ਬਦ ਵਿੱਚ ਬਾਬਾ ਕਬੀਰ ਜੀ ਨੇ ਮੁਕਤੀ ਦਾ ਖਾਸ ਕਰਕੇ ਜ਼ਿਕਰ ਕੀਤਾ। ਔਰ ਜਿਹੜੇ ਲੋਕ ਸਾਧਨ ਅਪਣਾ ਕੇ ਚੱਲ ਰਹੇ ਸਨ ਉਹਨਾਂ ਦਾ ਵੀ ਜ਼ਿਕਰ ਕੀਤਾ। ਕਹਿੰਦੇ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬੰਨ ਦੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੇ ਬਸਤਰ ਉਤਾਰਨ ਦੇ ਨਾਲ, ਨਗਨ ਰਹਿਣ ਦੇ ਨਾਲ ਪਰਮਾਤਮਾ ਦੇ ਨਾਲ ਜੁੜਿਆ ਜਾਂਦਾ ਹੋਵੇ, ਤੇ ਬੰਨ ਕਾ ਮਿਰਗ, ਬੰਨ ਜੰਗਲ ਵਿੱਚ ਰਹਿਣ ਵਾਲੇ ਮਿਰਗ, ਹਿਰਨ ਭਾਵ ਜੰਗਲ ਵਿੱਚ ਵਿਚਰਨ ਵਾਲੇ ਜਿਹੜੇ ਪਸ਼ੂ ਨੇ ਉਹ ਤੇ ਕਦੇ ਕੱਪੜੇ ਪਾਉਂਦੇ ਨਹੀਂ, ਉਹਨਾਂ ਕੋਲ ਤੇ ਸਹੂਲਤ ਹੈ ਹੀ ਨਹੀਂ, ਫਿਰ ਉਹਨਾਂ ਨੂੰ ਕਿਵੇਂ ਮੁਕਤ ਕੀਤਾ ਜਾ ਸਕਦਾ? ਨਗਨ ਫਿਰਤ ਜੋ ਪਾਈਆ ਜੋਗ, ਬਨਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਕਹਿੰਦੇ ਕੋਈ ਮਨੁੱਖ ਤੇ ਨਗਨ ਹੋਇਆ ਫਿਰਦਾ, ਕਿਸੇ ਨੇ ਆਪਣੇ ਲੱਕ ਦੁਆਲੇ ਚਮ ਲਪੇਟਿਆ ਹੋਇਆ, ਕਈਆਂ ਨੇ ਪੱਤੇ ਵੀ ਲਪੇਟੇ ਹੁੰਦੇ ਆ। ਕਹਿੰਦੇ ਇਹਦੇ ਨਾਲ ਕੀ ਹੋ ਸਕਦਾ? ਜਿੰਨਾ ਚਿਰ ਆਪਣੇ ਹਿਰਦੇ ਦੇ ਵਿੱਚ ਉਸ ਪ੍ਰਭੂ ਨੂੰ ਯਾਦ ਨਹੀਂ ਕਰਦਾ। ਦੇਖੋ ਸੰਸਾਰ ਤੇ ਕਰਮ ਕਾਂਡ ਬਹੁਤ ਨੇ, ਪਰ ਪਾਤਸ਼ਾਹ ਨੇ ਕਿਹਾ ਨਾਨਕ ਕਹਿ ਘਰ ਕੇਵਲ ਨਾਮ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇੱਥੇ ਕੇਵਲ ਨਾਮ ਦੀ ਹੀ ਮਹਾਨਤਾ ਹੈ, ਤੇ ਜਿਹੜੇ ਨਾਮ ਨੂੰ ਛੱਡ ਕੇ ਹੋਰ ਸਾਧਨ ਅਪਣਾ ਰਹੇ ਸਨ, ਮਾਰੇ ਕਹਿੰਦੇ ਪਤਾ ਤੇਰੀ ਹਾਲਤ ਕਿਹੋ ਜਿਹੀ ਹੈ? ਕਣ ਬਿਨਾ ਜੈਸੇ ਥੋਤਰ ਤੁਖਾ, ਨਾਮ ਬਿਹੂਣ ਸੋਨੇ ਸੇ ਮੁਖਾ। ਝੋਨੇ ਵਿੱਚੋਂ ਚੌਲਾਂ ਦਾ ਦਾਣਾ ਕੱਢ ਲਿਆ ਜਾਏ ਨਾ, ਉਹ ਜਿਹੜੀ ਫੱਕ ਰਹਿ ਜਾਂਦੀ ਹੈ ਉਹਦੀ ਬਾਜ਼ਾਰ ਵਿੱਚ ਕਿੰਨੀ ਕੁ ਕੀਮਤ ਹੁੰਦੀ ਹੈ ਆਪਾਂ ਸਾਰਿਆਂ ਨੂੰ ਪਤਾ। ਮਰ ਕਹਿੰਦੇ ਤੂੰ ਹੋਰ ਸਾਧਨ ਕਰੀ ਜਾਂਦਾ, ਮੁੱਖ ਤੋਂ ਰੱਬ ਦਾ ਨਾਮ ਲੈਂਦਾ ਨਹੀਂ, ਤੇ ਤੇਰੀ ਪਰਮਾਤਮਾ ਦੇ ਘਰ ਵਿੱਚ ਕੀ ਕੀਮਤ ਪਵੇਗੀ? ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੋਣ ਸੁਨੇ ਸੇ ਮੁਖਾ। ਪਾਤਸ਼ਾਹ ਕਹਿਣ ਲੱਗੇ ਬਾਬਾ ਕਬੀਰ ਜੀ ਦੇ ਰੂਪ ਦੇ ਵਿੱਚ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ, ਮੂਡ ਮੁਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕਹਿਣ ਲੱਗੇ ਜੇ ਸਿਰ ਮੂੰਹ ਮਨਾਉਣ ਦੇ ਨਾਲ, ਦੇਖੋ ਗੁਰਮਤ ਵਿੱਚ ਜਿਹੜੇ ਕੇਸਾਂ ਦੀ ਨਾ ਆਪਣੀ ਇੱਕ ਵੱਖਰੀ ਮਹਾਨਤਾ ਹੈ। ਜਦੋਂ ਸਿੱਖ ਅੰਮ੍ਰਿਤਧਾਰੀ ਹੁੰਦਾ ਨਾ, ਖੰਡੇ ਦੀ ਪੌਲ ਲੈਂਦਾ, ਤੇ ਰਹਿਤ ਮਰਿਆਦਾ ਬਣਾਉਣ ਵਾਲੇ ਸਾਡੇ ਬਜ਼ੁਰਗਾਂ ਨੇ, ਵਿਦਵਾਨਾਂ ਨੇ, ਗੁਰਸਿੱਖਾਂ ਨੇ ਕੇਸਾਂ ਨੂੰ ਰਹਿਤਾਂ ਵਿੱਚ ਵੀ ਰੱਖਿਆ ਤੇ ਕੁਰਹਿਤਾਂ ਵਿੱਚ ਵੀ ਰੱਖਿਆ। ਮੈਂ ਬੇਨਤੀ ਕਰਾਂ ਭਾਈ ਨੰਦ ਲਾਲ ਜੀ ਦੀ ਆਪਾਂ ਰਚਨਾ ਪੜ੍ਹਦੇ ਹਾਂ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰਮਾ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰਮਾ। ਉਹ ਕਹਿੰਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੇਰੀ ਨਜ਼ਰ ਵਿੱਚ ਤੁਹਾਡੇ ਕੇਸਾਂ ਦੀ ਕਿੰਨੀ ਕੁ ਮਹਾਨਤਾ। ਕਹਿੰਦੇ ਤੁਹਾਡੇ ਸਿਰ ਉੱਤੇ ਜਿਹੜੇ ਮੂਏ ਮੁਬਾਰਕ ਕੇਸ ਨੇ ਨਾ, ਇਹਦੀ ਇੱਕ ਤਾਰ ਇੱਕ ਵਾਲ ਦੀ ਕੀਮਤ ਮੈਂ ਦੋਵੇਂ ਜਹਾਨਾਂ ਦੇ ਲੋਕ ਤੇ ਪਰਲੋਕ ਦੇ ਸੁੱਖ ਵਾਰ ਸਕਦਾ। ਤੇ ਬੇਨਤੀ ਕਰਿਆ ਸੀ ਬਾਬਾ ਕਬੀਰ ਜੀ, ਕਹਿੰਦੇ ਜੇ ਮੂੰਹ ਸਿਰ ਮਨਾਉਣ ਦੇ ਨਾਲ ਮੁਕਤੀ ਮਿਲਦੀ ਹੁੰਦੀ ਤੇ ਭੇਡ ਨੂੰ ਹਰ 6 ਮਹੀਨਿਆਂ ਬਾਅਦ ਮੁੰਨਿਆ ਜਾਂਦਾ, ਮੁਕਤ ਪਹਿਲਾਂ ਉਹਨੇ ਹੋਣਾ ਸੀ। ਬਿੰਦ ਰਾਖ ਜੋ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮ ਗਤ ਪਾਈ। ਬ੍ਰਹਮਚਾਰੀ ਹੋਣਾ ਮਾੜੀ ਗੱਲ ਨਹੀਂ, ਪਰ ਜਿਹੜਾ ਬੰਦਾ ਆਪਣੇ ਮਨ ਵਿੱਚ ਇਹ ਭਰਮ ਪਾਲ ਕੇ ਬੈਠਾ ਵੀ ਮੈਂ ਬ੍ਰਹਮਚਾਰੀ ਹਾਂ, ਮੈਂ ਜੀ ਸ਼ਾਦੀ ਨਹੀਂ ਕਰਵਾਈ, ਮੈਂ ਵਿਆਹ ਨਹੀਂ ਕਰਵਾਇਆ ਤੇ ਮੈਂ ਰੱਬ ਦੇ ਘਰ ਪ੍ਰਵਾਨ ਹੋ ਜਾਵਾਂਗਾ, ਤੇ ਪਾਤਸ਼ਾਹ ਕਹਿੰਦੇ ਨਹੀਂ, ਫਿਰ ਸਭ ਤੋਂ ਪਹਿਲਾਂ ਜਿਹੜੀ ਪ੍ਰਾਪਤੀ ਹੈ ਉਹ ਖੁਸਰਿਆਂ ਨੂੰ ਹੋਣੀ ਚਾਹੀਦੀ ਹੈ। ਫਿਰ ਬਾਬਾ ਕਬੀਰ ਜੀ ਨੂੰ ਪੁੱਛਿਆ ਵੀ ਮੁਕਤੀ ਅਸਲ ਵਿੱਚ ਹੈ ਕੀ? ਕਹਿਣ ਲੱਗੇ ਕਹੋ ਕਬੀਰ ਸੁਣੋ ਰੇ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ, ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਬੇਨਤੀ ਸਰਵਣ ਕਰੋ ਹੇ ਸੰਤੋ, ਹੇ ਗੁਰਸਿੱਖੋ, ਹੇ ਪਿਆਰਿਓ, ਹਰ ਬਿਨ ਮੁਕਤ ਨਾ ਕਾਹੋ ਜੀਓ। ਪਰਮਾਤਮਾ ਦੀ ਇਬਾਦਤ ਤੋਂ ਬਿਨਾਂ, ਉਹਦੀ ਯਾਦ ਵਿੱਚ ਜੁੜੇ ਤੋਂ ਬਿਨਾਂ ਕਾਹੋ ਕਿਸੇ ਨੂੰ ਵੀ ਔਰ ਕਿਸੇ ਵੀ ਸਾਧਨ ਦੇ ਨਾਲ ਪਰਮਾਤਮਾ ਦੇ ਵਿੱਚ ਅਭੇਦਤਾ ਜਿਹੜੀ ਹੈ। ਮੁਕਤੀ ਦਾ ਅਰਥ ਇੱਥੇ ਹੈ ਵਿਕਾਰਾਂ ਤੋਂ ਛੁੱਟ ਜਾਣਾ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹੱਟ ਹੈ। ਬੰਧਨ ਤੋੜ ਬੁਲਾਵੈ ਰਾਮ, ਮਨ ਮੈਂ ਲਾਗੈ ਸਾਚ ਧਿਆਨ, ਮਿਟ ਹੈ ਕਲੇਸ਼ ਸੁਖੀ ਹੋਏ ਰਹੀਐ,
ایسا داتا ستگر کہی ہے. ربی عبادت تو بنا گرو ارجن دے پادشاہ بخشش کرتے ہیں, کسی نو بھی وکاراں تو بند خلاسی جیڑی ہے وہ نہیں مل سکتی ہے. وشرام دے کے کتھن کرتے ہیں,
من نرمل کرم کر تارن ترن ہر آور جنجال تیرا کاہو ناکام جیو.
من نرمل کرم کر, اے میرے من ویکھو کرم آپ سارے کرتے ہیں, کرم دا ارتھ ہے جو کوشش کر کے کیتا جاوے. بڑے طرح دے کرم ہیں, روٹی کماؤن واسطے بھی کرم کرنا پیندا ہے تے روٹی کھان واسطے بھی کرم کرنا پیندا ہے. کرم چنگے بھی ہوندے ہیں, کرم ماڑے بھی ہوندے ہیں. آرمب وچ میں بینتی کیتی کہ منوکھ یہ سوچتا ہے کہ میں جے مر گیا تے میرا اگلا جیون کہو جا ہوئے گا, وہ سڈے کرما تے کرما اوپر نبڑا جے لوچیا سب کوئے. اتے پاتشاہ کہندے نے وہ منا کرم کر کیڑے نرمل. ویکھو جے من نرمل ہے نا تے سارا کچھ نرمل ہے. پاتشاہ نے کہا من میلا سب کچھ میلا, تن دھوتا ہے من ہچھا نہ ہوئے. جے میرا من میلا نا میری اکھاں کدے صاف نہیں ہو سکدیاں, جے میرا من میلا نا میرے کن کدی صاف ستھرا نہیں سن سکتے. من میلا تے سارا کچھ میلا. اتھے کیا وہ منا تو نرمل کرم کر, جڑے کرما دے نال تیرا جیون بھی نرمل ہو جائے. تے من کہندا جی کیوں, کہن لگے تارن ترن, نرمل کرم کرے گا نا تے پرماتما اکال پرکھ جیڑا جی دا نام سنسار تو پار کرن والا ہے, وہ ربی نام دے سہارے تو بندنا تو مکت ہو جاویں گا. نرمل کرم کردے آیا دیکھو جدو اسی دھرم دی گل کردے ہیں نا تے گرو ارجن دے پادشاہ جی نے ایکو گل کہتی بانی وچ, سرب دھرم ہے سریشٹ دھرم ہر کو نام جپ نرمل کرم. رب دا نام جپنا تے چنگے کرم کرنے اے ہریک ایک منوکھ دا اخلاق ہے, او دا دھرم ہے, او دا فرض ہے. تے پادشاہ کہن لگے اور جنجال تیرا کاہو نہ کام جیو. ربی نام نو چھڈ کے سیوا نو چھڈ کے جڑے ہور جنجال تو گل پائے ہوئے نے, کی اسی کرت نہیں کرنی, کرت اسی کرنی ہے, پروار بچے اسی پروار بھی سامنا ہے, پر پادشاہ نے سانو ایک جیون دیتا ہے کیڑا, جیسے جل میں کمل نرالم مرگائی نے سانے, جویں کمل چکڑ وچ کھڑدا ہے پر چکڑ انہوں چھو نہیں سکتا, مرغا بھی پانی وچ تیردی ہے پر وہ پنکھ نہیں گلے ہوندے. اسی طرح پاشن کہ نانک ستگر پیٹیاں پوری ہوئے جگت, ہسندیاں کھیلندیاں پہنندیاں کھاوندیاں وچ ہوئے مگت. کرت کردیاں کم کردیاں پروار دی پالنا کردیاں سماج وچ رہندیاں سماج دے دکھاں سکھاں دے نال مل کے چلنا رب نوں یاد رکھنا تے چنگے کرم کرنے جڑے ہے یہی ساڈا دھرم ہے. جڑا ہور جنجال ہے وہ دی گل پادشاہ نے کیتی ہے, جنہ واسطے اسی پاپ کردے ہاں, تامن لوڑے سوئنا روپا متر لوڑین سکھا داتا, نانک پاپ کرے تن کارن جاسی جمپر بہ داتا, بہو پرپنچ کر پار تن لیاوے ست دارا پہ آن لٹاوے, من میرے پولے کپٹ نہ کیجے انت نبیرا تیرے جی پہ لیجے. پادشاہ کہن لگے منا نرمل کرم کر, پرماتما دا نام جہاز دی نیائی ہے تینوں پار کر دے گا, ہور جڑے جنجال نے تیرے کسے بھی کام آن والے نہیں ہن.
جیون دیوا پار برہم سیوا ایہو پدیس موکو گر دینا جیو.
کہندے مینوں گرو نے اپدیش کی دتا ہے, سکھ دا گرو نال کی سبندھ ہے, سکھی سکھیا گرو وچار, گر فرمائے گر سکھ کرنا, گرو جیڑا گل کہن والا ہے سمجھاؤن والا ہے, سکھ وہ جیڑا دھیان لا کے سندا ہے, سندا ہے سمجھدا ہے پھر انہوں مندا ہے پھر کمائی والے پاسے تردا ہے. ਇੱਥੇ ਬਖਸ਼ਿਸ਼ ਕੀਤੀ। ਇਹ ਉਪਦੇਸ਼ ਮੋਕੋ ਗੁਰਦੀਨਾ ਜੀਓ, ਕਿਹੜਾ ਉਪਦੇਸ਼ ਗੁਰੂ ਨੇ ਕੀ ਉਪਦੇਸ਼ ਦਿੱਤਾ ਸਾਨੂੰ? ਜੀਵਨ ਦੇਵਾ ਪਾਰ ਬ੍ਰਹਮ ਸੇਵਾ। ਉਹ ਜਿਹੜਾ ਅਕਾਲ ਪੁਰਖ ਹੈ ਨਾ, ਦੇਵਾ ਪ੍ਰਕਾਸ਼ ਸਰੂਪ ਹੈ। ਉਸ ਪਾਰ ਬ੍ਰਹਮ ਅਕਾਲ ਪੁਰਖ ਦੀ ਸੇਵਾ ਹੀ ਸਾਡਾ ਧਰਮ ਹੈ, ਇਹ ਸਾਨੂੰ ਗੁਰੂ ਨੇ ਉਪਦੇਸ਼ ਦਿੱਤਾ। ਹੁਣ ਪਰਮਾਤਮਾ ਤੇ ਨਜ਼ਰ ਆਉਂਦਾ ਨਹੀਂ, ਉਹਦੀ ਫਿਰ ਸੇਵਾ ਕਿਵੇਂ ਹੋਵੇ? ਜਦੋਂ ਸੇਵਾ ਦੀ ਗੱਲ ਬਾਣੀ ਵਿੱਚ ਕੀਤੀ ਨਾ, ਉਦੋਂ ਦੋ ਤਰ੍ਹਾਂ ਦੀ ਸੇਵਾ ਹੈ ਕਿ ਹਰ ਕੀ ਟਹਿਲ ਕਮਾਵਣੀ ਜਪੀਆ ਪ੍ਰਭ ਕਾ ਨਾਮ। ਪਰਮਾਤਮਾ ਦੀ ਸੇਵਾ ਉਹਦਾ ਨਾਮ ਜਪਣਾ, ਤੇ ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਗੁਰੂ ਦੀ ਗੱਲ ਮੰਨਣੀ। ਇੱਕ ਹੋਰ ਸੇਵਾ ਜਿਹੜੀ ਸਾਨੂੰ ਸਮਾਜ ਨਾਲ ਜੋੜਦੀ ਹੈ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੋ ਨਾਨਕ ਬਾਹਾਂ ਲੁੜਾਈਏ। ਜਿਹੜਾ ਪਹਿਲਵਾਨ ਜਦੋਂ ਪੇੜ ਵਿੱਚ ਵੜਦਾ ਨਾ, ਘੋਲ ਹੁੰਦਾ ਅਖਾੜੇ ਦੇ ਵਿੱਚ, ਜਦੋਂ ਭਲਵਾਨ ਜਿੱਤਦਾ ਨਾ, ਉਹ ਫਿਰ ਬਾਂਹ ਖੜੀ ਕਰ ਦਿੰਦਾ, ਤੇ ਬਾਂਹ ਖੜੀ ਕਰਕੇ ਪੂਰੇ ਮੈਦਾਨ ਵਿੱਚ ਅਖਾੜੇ ਵਿੱਚ ਉਹ ਚੱਕਰ ਲਾਉਂਦਾ। ਪਾਤਸ਼ਾਹ ਕਹਿੰਦੇ ਜੇ ਤੂੰ ਸੰਸਾਰ ਵਿੱਚੋਂ ਜਿੱਤ ਕੇ ਜਾਣਾ ਚਾਹੁੰਦਾ ਨਾ, ਵੀ ਤੇਰਾ ਹੱਥ ਖੜਾ ਹੋਵੇ ਤੇ ਆਹ ਕੰਮ ਕਰ ਲੈ। ਕੀ? ਵਿੱਚ ਦੁਨੀਆ ਸੇਵ ਕਮਾਈ ਹੈ, ਦੁਨੀਆ ਦੀ ਪਬਲਿਕ ਦੀ ਸਮਾਜ ਦੀ ਮਨੁੱਖ ਦੀ ਸੇਵਾ ਕਰ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੁ ਨਾਨਕ ਬਾਂਹ ਲੁੜਾਈਏ। ਇੱਥੇ ਬਖਸ਼ਿਸ਼ ਕੀਤੀ ਮੈਨੂੰ ਗੁਰੂ ਨੇ ਕੀ ਉਪਦੇਸ਼ ਦਿੱਤਾ ਕਿ ਉਹ ਜਿਹੜਾ ਸਾਰੇ ਜਗਤ ਦਾ ਜੀਵਨ ਹੈ, ਪ੍ਰਕਾਸ਼ ਸਰੂਪ ਪਰਮਾਤਮਾ ਹੈ, ਉਹਦੀ ਸੇਵਾ ਭਗਤੀ ਕਰਨੀ ਹੈ।
ਇਸ ਸਿਉ ਨਾ ਲਾਈਐ ਹੀਤ, ਜਾ ਕੋ ਕਿਛ ਨਾਹੀ ਬੀਤ, ਅੰਤ ਕੀ ਬਾਰ ਉਹ ਸੰਗ ਨਾ ਚੱਲੈ।
ਉਹਦੇ ਨਾਲ ਚਿੱਤ ਨਾ ਲਾ ਜਿਹਦੀ ਕੋਈ ਪਾਇਆ ਨਹੀਂ ਹੈ, ਜਿਹਨੇ ਸਾਨੂੰ ਖਿੰਨ ਵਿੱਚ ਛੱਡ ਕੇ ਚਲੇ ਜਾਣਾ, ਅੰਤ ਕੀ ਬਾਰ ਉਹ ਸੰਗ ਨਾ ਚੱਲੈ। ਬਾਬਾ ਮਾਇਆ ਸਾਥ ਨਾ ਹੋਏ, ਇਹ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ, ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਜੋੜਦਾ ਰਿਹਾ ਕਿ ਨਾਲ ਚੱਲੇਗਾ ਪਰ ਚੱਲਿਆ ਨਹੀਂ। ਇੱਥੇ ਬਖਸ਼ਿਸ਼ ਕੀਤੀ ਉਹਦੇ ਨਾਲ ਚਿੱਤ ਨਾ ਲਾ ਜਿਹਦੀ ਕੋਈ ਪਾਇਆ ਨਹੀਂ ਹੈ। ਬਿਰ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਰੁੱਖ ਨੂੰ ਦੋ ਤਰ੍ਹਾਂ ਦਾ ਫਲ ਲੱਗਦਾ, ਮੈਂ ਬੇਨਤੀ ਕਰਾਂ। ਇੱਕ ਹੁੰਦਾ ਫਲ ਜਿਹਨੂੰ ਅਸੀਂ ਫਰੂਟ ਕਹਿੰਦੇ ਹਾਂ, ਦੂਜਾ ਬਿਰਖ ਦਾ ਰੁੱਖ ਦਾ ਫਲ ਹੁੰਦਾ ਛਾਂ। ਛਾਂ ਵੀ ਫਲ ਹੁੰਦਾ। ਕੁਝ ਐਸੇ ਦਰਖਤ ਬੂਟੇ ਨੇ ਜਿਹੜੇ ਫਲ ਨਹੀਂ ਦਿੰਦੇ, ਕੇਵਲ ਛਾਂ ਦਿੰਦੇ ਨੇ। ਇੱਥੇ ਇੱਕ ਤਰੀਕਾ ਹੈ ਕਿ ਛਾਂ ਨੂੰ ਮਾਣਿਆ ਜਾ ਸਕਦਾ, ਛਾਂ ਨੂੰ ਜੇਬ ਵਿੱਚ ਪਾ ਕੇ ਕਿਸੇ ਝੋਲੇ ਵਿੱਚ ਥੈਲੇ ਵਿੱਚ ਪਾ ਕੇ ਲਜਾਇਆ ਨਹੀਂ ਜਾ ਸਕਦਾ, ਫਲ ਨੂੰ ਨਾਲ ਲਜਾਇਆ ਜਾ ਸਕਦਾ। ਜਿਹੜੀ ਮਾਇਆ ਨਾ ਧਨ ਪਦਾਰਥ ਹੈ, ਇਹ ਪਰਮਾਤਮਾ ਦੀ ਛਾਂ ਹੈ। ਛਾਂ ਨੂੰ ਮਾਣਿਆ ਜਾ ਸਕਦਾ, ਸੰਸਾਰ ਵਿੱਚ ਵਿਚਰਦਿਆਂ ਮਾਇਆ ਦੇ ਰੰਗਾਂ ਨੂੰ ਮਾਣਿਆ ਜਾ ਸਕਦਾ, ਕਿਉਂਕਿ ਧਨ ਦੀ ਲੋੜ ਹੈ, ਪਦਾਰਥਾਂ ਦੀ ਲੋੜ ਹੈ, ਪਰ ਇਹਨੇ ਨਾਲ ਨਹੀਂ ਜਾਣਾ। ਜਿਵੇਂ ਰੁੱਖ ਦੀ ਛਾਂ ਮਾਣੀ ਤੇ ਜਾ ਸਕਦੀ ਪਰ ਨਾਲ ਨਹੀਂ ਜਾਂਦੀ, ਹਾਂ ਫਲ ਨਾਲ ਚਲੇ ਜਾਂਦਾ। ਇੱਥੇ ਫਲ ਕਿਹੜਾ? ਪਰਮਾਤਮਾ ਦਾ ਨਾਮ, ਉਹ ਨਾਲ ਜਾ ਸਕਦਾ। ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ, ਉਹ ਹਾਂ ਨਾਮ ਤੇਰਾ ਸੰਗ ਸਹਾਈ। ਇੱਥੇ ਬਖਸ਼ਿਸ਼ ਕੀਤੀ ਨਾਲ ਜਿਸ ਪਦਾਰਥ ਨੇ ਨਹੀਂ ਜਾਣਾ ਉਹਦੇ ਨਾਲ ਚਿੱਤ ਨਾ ਲਾ, ਕਿਉਂਕਿ ਇਹਦੀ ਕੋਈ ਪਾਇਆ ਨਹੀਂ ਹੈ।
ਮਨ ਤਨ ਤੂੰ ਆਰਾਦ, ਹਰ ਕੇ ਪ੍ਰੀਤਮ ਸਾਧ, ਜਾ ਕੇ ਸੰਗ ਤੇਰੇ ਬੰਧਨ ਛੁਟੈ।
ਬਖਸ਼ਿਸ਼ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਹਿਣ ਲੱਗੇ ਹਰ ਕੇ ਪ੍ਰੀਤਮ ਸਾਧ, ਪਰਮਾਤਮਾ ਦਾ ਨਾਮ ਜਪਣ ਵਾਲੇ ਪੂਰਨ ਗੁਰਸਿੱਖ ਮਹਾਂਪੁਰਖ ਉਹਨਾਂ ਦੇ ਨਾਲ ਮਿਲ, ਤੇ ਮਿਲ ਕੇ ਕਰਨਾ ਕੀ ਹੈ? ਕੇਵਲ ਗੱਲਾਂ ਬਾਤਾਂ? ਕਹਿਣ ਲੱਗੇ ਨਹੀਂ, ਮਨ ਤਨ ਤੂੰ ਆਰਾਦ, ਮਨ ਕਰਕੇ ਤਨ ਹਿਰਦੇ ਕਰਕੇ ਤੂੰ ਉਸ ਪਰਮੇਸ਼ਰ ਦੀ ਆਰਾਧਨਾ ਕਰ, ਤੇ ਆਰਾਧਨਾ ਕਰਨੀ ਕਿੱਥੇ ਹੈ? ਜਿੱਥੇ ਗੁਰਸਿੱਖ ਮਿਲ ਕੇ ਬਹਿੰਦੇ ਨੇ। ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ, ਜਾਂ ਕਹਿ ਸੰਗ ਤੇਰੇ ਬੰਧਨ ਛੁਟੈ। ਜਿਸ ਸੰਗਤ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਜਪਿਆ ਬੰਧ ਖਲਾਸੀ ਹੋ ਜਾਂਦੀ ਹੈ, ਵਿਕਾਰਾਂ ਤੋਂ ਮੁਕਤ ਹੋ ਜਾਈਦਾ ਹੈ, ਮੈਂ ਪਹਿਲਾਂ ਬੇਨਤੀ ਕੀਤੀ ਗੁਰਮਤ ਵਿੱਚ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਹੈ, ਇੱਥੇ ਤੇ ਜਿਉਂਦਿਆਂ ਜੀ ਮੁਕਤ ਹੈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ। ਜਿਹੜਾ ਵਿਅਕਤੀ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਉਹ ਮਹਾਂਪੁਰਖ, ਉਹ ਗੁਰੂ ਕੇ ਸਿੱਖ ਜਿਨ੍ਹਾਂ ਦੀ ਸੰਗਤ ਵਿੱਚ ਬਹਿ ਕੇ ਪਰਮਾਤਮਾ ਦਾ ਨਾਮ ਚੇਤੇ ਆਉਂਦਾ। ਇੱਥੇ ਬਖਸ਼ਿਸ਼ ਕੀਤੀ, ਮਨ ਤਨ ਤੂੰ ਆਰਾਦ ਹਰ ਕੇ ਪ੍ਰੀਤਮ ਸਾਧ, ਜਾਂ ਕਹਿ ਸੰਗ ਤੇਰੇ ਬੰਧਨ ਛੁੱਟੈ। ਗੁਰਮੁਖਾਂ ਦੀ ਸੰਗਤ ਕਰ ਜਿਨ੍ਹਾਂ ਦੀ ਸੰਗਤ ਵਿੱਚ ਜਾ ਕੇ ਵਿਕਾਰਾਂ ਦੇ ਬੰਧਨਾਂ ਤੋਂ ਛੁੱਟ ਜਾਈਦਾ ਹੈ।
ਕਹੋ ਪਾਰ ਬ੍ਰਹਮ ਸਾਰਨ ਹਿਰਦੈ ਕਮਲ ਚਰਨ, ਅਵਰ ਆਸ ਕਛ ਪਟਲ ਨਾ ਕੀਜੈ।
ਸਤਿਗੁਰੂ ਜੀ ਫਰਮਾਉਂਦੇ ਨੇ ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ, ਪਰਮਾਤਮਾ ਦੀ ਸ਼ਰਨ ਵਿੱਚ ਚਲਾ ਜਾ। ਆਓ ਆਪਾਂ ਵੀ ਸਾਰੇ ਬੇਨਤੀ ਕਰੀਏ, ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ, ਹਰ ਜੀਓ ਸਦਾ ਤੇਰੀ ਸ਼ਰਨਾਈ। ਹੇ ਅਕਾਲ ਪੁਰਖ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਪਾਤਸ਼ਾਹ ਰਹਿਮਤ ਕਰਦੇ ਨੇ ਉਸ ਅਕਾਲ ਪੁਰਖ ਦੀ ਸ਼ਰਨ ਚਲਾ ਜਾ, ਉਹ ਪਰਮਾਤਮਾ ਦੇ ਚਰਨਾਂ ਵਿੱਚ ਜਾ ਕੇ ਬਹਿ ਜਾ ਜਿਹਦੇ ਚਰਨ ਜਿਹੜੇ ਨੇ ਕਮਲਾਂ ਵਰਗੇ ਨੇ। ਅਵਰ ਆਸ ਕਛ ਪਟਲ ਨਾ ਕੀਜੈ। ਤੇ ਮਨੁੱਖ ਕਹਿੰਦਾ ਜੀ ਪਰਮਾਤਮਾ ਤੋਂ ਬਿਨਾਂ ਹੋਰ ਵੀ ਕੋਈ ਹੈ ਜਿੰਦ ਦਾ ਰਾਖਾ? ਕਹਿਣ ਲੱਗੇ ਨਹੀਂ, ਹੋਰ ਕਿਸੇ ਦਾ ਆਸਰਾ ਨਾ ਲੈ। ਕਲਗੀਧਰ ਜੀ ਨੇ ਸਾਨੂੰ ਪਤਾ ਕੀ ਬਖਸ਼ਿਸ਼ ਕੀਤੀ ਹੈ, ਪੂਜਾ ਅਕਾਲ ਕੀ। ਸਿੱਖ ਨੇ ਪੂਜਾ ਅਕਾਲ ਦੀ ਕਰਨੀ ਹੈ, ਸਿੱਖ ਨੇ ਇੱਕ ਪਰਮਾਤਮਾ ਅਕਾਲ ਪੁਰਖ ਦੇ ਨਾਲ ਜੁੜਨਾ। ਸਾਡੀ ਜਿੰਦ ਦਾ ਰਾਖਾ ਗੁਰੂ ਹੈ ਤੇ ਗੁਰੂ ਰਾਹੀਂ ਉਹ ਪਰਮਾਤਮਾ ਬਣਦਾ ਹੈ। ਅਵਰ ਆਸ, ਸਾਨੂੰ ਆਸਾ ਹੁੰਦੀ ਹੈ ਜੀ, ਅਸੀਂ ਕਦੀ ਕਿਸੇ ਮਨੁੱਖ ਉੱਤੇ ਆਸ ਰੱਖਦੇ ਹਾਂ, ਕਦੀ ਕਿਸੇ ਦੇਵੀ ਦੇਵਤੇ ਪੀਰ ਫਕੀਰ ਉੱਤੇ ਆਸ ਰੱਖਦੇ ਹਾਂ, ਪਰ ਨਹੀਂ। ਪਾਸ਼ਨ ਕਹਿ ਇੱਕਾ ਆਸ ਕਮਾਓ, ਉਸ ਪਰਮਾਤਮਾ ਉੱਤੇ ਨਿਸ਼ਚਾ ਰੱਖ, ਭਰੋਸਾ ਰੱਖ। ਅਵਰ ਆਸ ਕਛ ਪਟਲ ਨਾ ਕੀਜੈ, ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਸ਼ਰਨ ਨਾ ਲੈ।
ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕਉ ਕਿਰਪਾ ਕੀਜੈ।
ਸੋਈ ਭਗਤ, ਉਹੀ ਭਗਤ ਹੈ, ਉਹੀ ਗਿਆਨੀ ਗਿਆਨਵਾਨ ਹੈ, ਉਹੀ ਧਿਆਨੀ ਇਕਾਗਰਤਾ ਵਿੱਚ ਬੈਠਣ ਵਾਲਾ, ਆਪਣੇ ਚਿੱਤ ਨੂੰ ਜੋੜਨ ਵਾਲਾ। ਕਿਹੜਾ? ਤਪਾ ਸੋਈ, ਤਪਵਾਨ ਵੀ ਉਹੀ ਹੈ ਜਿਹੜਾ ਆਪਣੇ ਆਪ ਨੂੰ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣਾ ਲੈਂਦਾ। ਅਸੀਂ ਪਤਾ ਕੀ ਕਹਿੰਦੇ ਹਾਂ ਜੀ, ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਨਹੀਂ ਪਿਆਰਿਓ, ਪਰਮਾਤਮਾ ਦੀ ਕਿਰਪਾ ਲੈਣ ਵਾਸਤੇ, ਬਖਸ਼ਿਸ਼ ਲੈਣ ਵਾਸਤੇ ਆਪਣੇ ਆਪ ਨੂੰ ਪਾਤਰ ਬਣਾਉਣਾ ਪੈਂਦਾ। ਜੇ ਹੁਣ ਬੰਦਾ ਕੋਈ ਕੰਮ ਕਰੇ ਹੀ ਨਾ, ਕੋਈ ਕਿਰਤ ਕਰੇ ਹੀ ਨਾ, ਕਿ ਘਰ ਬੈਠਿਆਂ ਨੂੰ ਰੋਟੀ ਮਿਲ ਜਾਂਦੀ ਹੈ? ਨਹੀਂ, ਸਵੇਰ ਹੁੰਦੀ ਹੈ ਅਸੀਂ ਘਰੋਂ ਦੌੜਦੇ ਹਾਂ, ਦੇਰ ਰਾਤ ਤੱਕ ਕੰਮ ਕਰਦੇ ਹਾਂ। ਰਾਤ ਜੇ ਸੋਵੈ ਦਿਨ ਕਰਹਿ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ। ਜਿਸ ਤਰ੍ਹਾਂ ਜੀਵਨ ਜਿਉਣ ਵਾਸਤੇ ਸਾਨੂੰ ਉੱਦਮ ਤੇ ਉਪਰਾਲਾ ਕਰਨਾ ਪੈਂਦਾ, ਇਸੇ ਤਰ੍ਹਾਂ ਪਰਮਾਤਮਾ ਦੀ ਬਖਸ਼ਿਸ਼ ਆਪਣੇ ਆਪ ਵਿੱਚ ਕਦੇ ਨਹੀਂ ਹੁੰਦੀ, ਸਾਨੂੰ ਪਾਤਰ ਬਣਾਉਣਾ ਪੈਂਦਾ। ਜਿੰਨਾ ਚਿਰ ਅਸੀਂ ਗੁਰੂ ਕੋਲ ਨਹੀਂ ਆਵਾਂਗੇ, ਗੁਰੂ ਦੀ ਬਖਸ਼ਿਸ਼, ਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣਾਂਗੇ, ਗੁਰੂ ਉਪਦੇਸ਼ ਦੀ ਕਮਾਈ ਨਹੀਂ ਕਰਾਂਗੇ, ਕੀ ਅਸੀਂ ਗੁਰੂ ਮੇਹਰ ਦੇ ਪਾਤਰ ਬਣ ਸਕਦੇ ਹਾਂ? ਨਹੀਂ। ਸਤਿਗੁਰੂ ਤੇ ਸਭਨਾਂ ਨੂੰ ਵੇਖਦਾ ਪਿਆ, ਸਾਰਿਆਂ ਦੇ ਕਰਮਾਂ ਨੂੰ ਦੇਖਦੇ ਨੇ ਸਤਿਗੁਰੂ ਜੀ, ਪਰ ਪ੍ਰਾਪਤੀ ਉਹਨੂੰ ਹੁੰਦੀ ਹੈ ਜਿਹੜਾ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ।
ਝੱਖੜ ਝਾਗੀ ਮੀਹੋ ਵਰਸਾ ਪੀ ਗੁਰ ਦੇਖਣ ਜਾਈ।
ਰਹਿਮਤ ਕਰਦੇ ਨੇ ਇੱਥੇ ਗੁਰਸਿੱਖ ਦਾ ਨਿਸ਼ਚੈ, ਗੁਰੂ ਦਾ ਜਿਹੜਾ ਸਿੱਖ ਹੈ ਨਾ, ਉਹ ਕਿੰਨਾ ਕੁ ਭਰੋਸਾ, ਕਿੰਨਾ ਕੁ ਨੇ, ਕਿੰਨਾ ਕੁ ਪਿਆਰ ਗੁਰੂ ਨੂੰ ਕਰਦਾ। ਕਹਿੰਦੇ ਗੁਰੂ ਵੱਲ ਜਾਣਾ ਹੋਵੇ ਨਾ ਉਹ ਇਹ ਨਹੀਂ ਵੇਖਦਾ ਕਿ ਬਾਹਰ ਵੈਦਰ ਕਿਹੋ ਜਿਹਾ, ਮੌਸਮ ਕਿਹੋ ਜਿਹਾ। ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੋ ਮੇਹੋ, ਜਾਏ ਮਿਲਾਂ ਤੈਨਾਂ ਸੱਜਣਾ, ਟੁੱਟੋ ਨਾਹੀ ਨੇਹੋ। ਬਾਹਰ ਕਹਿਣ ਲੱਗੇ ਝੱਖੜ ਝਾਂਗੀ, ਹਵਾ ਚੱਲਦੀ ਹੈ। ਅਸੀਂ ਕਹਿੰਦੇ ਜੀ ਹਵਾ ਚੱਲਦੀ ਹੈ, ਪਰ ਜੇ ਹਵਾ ਤੇਜ਼ ਹੋਵੇ ਉਹ ਧੂੜ ਮਿੱਟੀ ਕੰਕਰਾਂ ਨੂੰ ਉਡਾ ਕੇ ਲੈ ਜਾਵੇ, ਅਸੀਂ ਕਹਿੰਦੇ ਜੀ ਬੜੀ ਤੇਜ਼ ਦੀ ਹਨੇਰੀ ਆ ਗਈ, ਉਹਨੂੰ ਹਵਾ ਨਹੀਂ ਕਹਿੰਦੇ। ਅਸੀਂ ਕਹਿੰਦੇ ਬੜੀ ਤੇਜ਼ ਦੀ ਹਨੇਰੀ ਹੈ ਜੀ। ਹਵਾ ਨਾ ਚੱਲਦੀ ਹੋਵੇ ਕਿ ਹਨੇਰ ਚੱਲਦਾ ਹੋਵੇ ਅਤੇ ਬਰਸਾਤ ਵੀ ਹੁੰਦੀ ਹੋਵੇ, ਸਿੱਖ ਇਹ ਨਹੀਂ ਕਹਿੰਦਾ ਵੀ ਨਹੀਂ ਅੱਜ ਨਹੀਂ ਜਾਣਾ ਜੀ, ਅੱਜ ਬੜੀ ਪਰੇਸ਼ਾਨੀ ਹੈ, ਬੜੇ ਤੰਗ ਆ। ਨਹੀਂ, ਉਹ ਫਿਰ ਵੀ ਗੁਰੂ ਨੂੰ ਦੇਖਣ ਵਾਸਤੇ, ਗੁਰੂ ਦੇ ਦਰਸ਼ਨਾਂ ਵਾਸਤੇ ਜਾਂਦਾ। ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ ਪਾਤਸ਼ਾਹ ਦੀ ਬਾਣੀ, ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਸਿੱਖ ਤੇ ਹਮੇਸ਼ਾ ਗੁਰੂ ਦੇ ਦਰਸ਼ਨਾਂ ਵਾਸਤੇ ਤਰਸਦਾ ਰਹਿੰਦਾ। ਇੱਥੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਝੱਖੜ ਝਾਂਗੀ ਮੀਹੋਂ ਵਰਸੈ, ਭੀ ਗੁਰ ਦੇਖਣ ਜਾਈ, ਹਨੇਰੀ ਹੋਵੇ ਤੇਜ਼ ਬਰਸਾਤ ਹੋਵੇ, ਫਿਰ ਵੀ ਜਿਹੜਾ ਗੁਰੂ ਦਾ ਸਿੱਖ ਹੈ ਨਾ, ਗੁਰੂ ਦੇ ਦੀਦਾਰ ਵਾਸਤੇ ਬੜੀ ਲਟਕ ਦੇ ਨਾਲ, ਬੜੇ ਪ੍ਰੇਮ ਦੇ ਨਾਲ ਘਰੋਂ ਚੱਲ ਪੈਂਦਾ ਹੈ।
ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ।
ਸਮੁੰਦਰ ਦਾ ਰਸਤਾ ਹੋਵੇ ਤੇ ਸਮੁੰਦਰ ਵੀ ਖਾਰਾ ਹੋਵੇ, ਜਿਹੜਾ ਸਮੁੰਦਰ ਦਾ ਪਾਣੀ ਹੈ ਨਾ ਗੁਰਮੁਖ, ਇਹ ਪੀਣ ਦੇ ਕੰਮ ਨਹੀਂ ਆਉਂਦਾ, ਉਹਨੂੰ ਫਿਲਟਰ ਕਰਨਾ ਪੈਂਦਾ, ਕਿਉਂਕਿ ਪਾਣੀ ਲੂਣ ਵਾਲਾ ਹੁੰਦਾ। ਜੇ ਅਸੀਂ ਉਹਨੂੰ ਭੁੱਲ ਕੇ ਵੀ ਪੀ ਲਵਾਂਗੇ ਨਾ, ਜਿੰਨਾ ਜ਼ਿਆਦਾ ਪੀਵਾਂਗੇ ਓਨੀ ਪਿਆਸ ਹੋਰ ਵਧੇਗੀ, ਕਿਉਂਕਿ ਲੂਣ ਹੈ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਰਸਤਾ ਸਮੁੰਦਰ ਦਾ ਹੋਵੇ, ਭਾਵੇਂ ਪਥਰੀਲਾ ਹੋਵੇ, ਭਾਵੇਂ ਪੱਥਰਾਂ ਦਾ ਕੰਕਰਾਂ ਦਾ ਹੋਵੇ, ਕਹਿੰਦੇ ਗੁਰੂ ਕਾ ਸਿੱਖ ਲੰਘ ਜਾਂਦਾ ਉਹਨੂੰ। ਮੈਂ ਬੇਨਤੀ ਕੀਤੀ, ਇਹ ਨਾ ਜਿਹੜੇ ਸ਼ਬਦ ਨੇ ਇਹ ਭਰੋਸੇ ਦੇ ਸ਼ਬਦ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਦੋ ਸਿੱਖ ਚੱਲ ਕੇ ਆਉਂਦੇ ਨੇ, ਕੁਵੇਲੇ ਆਏ, ਲੰਗਰ ਵਿੱਚ ਜਾਂਦੇ ਨੇ ਤੇ ਲਾਂਗਰੀ ਸਿੰਘ ਨੂੰ ਕਹਿੰਦੇ ਨੇ। ਇੱਕ ਸਿੱਖ ਕਹਿੰਦਾ, ਕਹਿੰਦਾ ਜੀ ਦੂਰੋਂ ਆਏ ਆ, ਕੁਵੇਲੇ ਆਏ ਆ, ਭੁੱਖ ਬੜੀ ਲੱਗੀ ਹੈ, ਜੋ ਵੀ ਲੰਗਰ ਵਿੱਚ ਹੈ ਨਾ, ਕੋਈ ਪ੍ਰਸ਼ਾਦਾ ਹੈ, ਕੋਈ ਥੋੜੀ ਜਿਹੀ ਦਾਲ ਹੈ, ਸਬਜ਼ੀ ਹੈ, ਮੈਨੂੰ ਤੁਸੀਂ ਛਕਾ ਦਿਓ ਤੇ ਆਪਾਂ ਛਕ ਕੇ ਸੌਂ ਜਾਣਾ। ਦੂਜਾ ਸਿੱਖ ਜਿਹੜਾ ਗੁਰੂ ਦਾ ਸਿੰਘ ਸੀ, ਉਹ ਕਹਿੰਦਾ ਜੀ ਮੇਰੇ ਵਾਸਤੇ 36 ਪ੍ਰਕਾਰ ਦੇ ਭੋਜਨ ਹੁਣੇ ਹਾਜ਼ਰ ਕਰੋ। ਲਾਂਗਰੀ ਸਿੰਘ ਜਿਹੜਾ ਨਾ, ਉਹ ਬੜਾ ਹੈਰਾਨ ਹੁੰਦਾ, ਕਹਿੰਦਾ ਵੀ ਇੱਕ ਤੇ ਕਹਿ ਰਿਹਾ ਵੀ ਚਲੋ ਸਮਾਂ ਪਾਸ ਕਰਨਾ, ਜਿੱਦਾਂ ਦਾ ਹੈ ਉਦਾਂ ਦਾ ਛਕਾ ਦਿਓ, ਪਰ ਜਿਹੜਾ ਦੂਜਾ ਗੁਰੂ ਕਾ ਸਿੱਖ ਸਿੰਘ ਹੈ ਉਹ ਕਹਿ ਰਿਹਾ ਵੀ 36 ਤਰ੍ਹਾਂ ਦੇ ਭੋਜਨ ਵਿਅੰਜਨ। ਕਲਗੀਧਰ ਜੀ ਦੇ ਕੋਲ ਜਾਂਦਾ, ਕਹਿੰਦਾ ਮਹਾਰਾਜ ਆਹ ਦੁਚਿੱਤੀ ਹੈ, ਤੇ ਗੁਰੂ ਸਾਹਿਬ ਉਹਨੂੰ ਤਰੀਕਾ ਦੱਸਦੇ ਨੇ, ਕਹਿੰਦੇ ਨੇ ਤੂੰ ਜਾ ਕੇ ਇਸ ਤਰ੍ਹਾਂ ਕਹਿਣਾ ਫਿਰ ਪਤਾ ਲੱਗ ਜਾਏਗਾ। ਲਾਂਗਰੀ ਸਿੱਖ ਆਉਂਦਾ ਤੇ ਜਿਹੜਾ ਪਹਿਲਾਂ ਕਹਿੰਦਾ ਸੀ ਨਾ ਵੀ ਕੁਵੇਲੇ ਆਏ ਆ, ਭੁੱਖ ਬੜੀ ਲੱਗੀ ਆ, ਜੋ ਹੈ ਕੋਈ ਅੱਧਾ ਪ੍ਰਸ਼ਾਦਾ ਹੈ, ਕੋਈ ਥੋੜਾ ਜਿਹਾ ਦਾਲਾ ਹੈ, ਮੈਨੂੰ ਛਕਾ ਦੇ ਆਪਾਂ ਤੇ ਛੱਕ ਕੇ ਸੌਂ ਜਾਣਾ। ਉਹਨੂੰ ਜਾ ਕੇ ਲਾਂਗਰੀ ਸਿੱਖ ਕਹਿੰਦਾ, ਗੁਰੂ ਦਾ ਸਿੰਘ ਕਹਿੰਦਾ, ਕਹਿੰਦਾ ਤੂੰ ਸੁਣਿਆ ਅੱਜ? ਕਹਿੰਦਾ ਕੀ? ਕਹਿੰਦਾ ਮੈਂ ਕਲਗੀਧਰ ਦੇ ਦਰਬਾਰ ਵਿੱਚੋਂ ਆਇਆ, ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸੂਈ ਦੇ ਨੱਕੇ ਵਿੱਚੋਂ ਪ੍ਰਸਾਦੀ ਹਾਥੀ ਲੰਘਾ ਦਿੱਤਾ। ਉਹ ਕਹਿੰਦਾ ਹੈ, ਇੱਦਾਂ ਹੋ ਸਕਦਾ? ਮੇਰਾ ਮਨ ਤਾਂ ਨਹੀਂ ਮੰਨਦਾ ਹੈਗਾ, ਪਰ ਜੇ ਤੂੰ ਕਹਿੰਦਾ ਠੀਕ ਹੈ, ਹੋ ਗਿਆ ਹੋਵੇਗਾ। ਇਹੀ ਗੱਲ ਜਾ ਕੇ ਲਾਂਗਰੀ ਸਿੰਘ ਜਿਹੜਾ ਉਸ ਦੂਜੇ ਗੁਰੂ ਦੇ ਸਿੱਖ ਨੂੰ ਕਹਿੰਦਾ, ਜਿਹੜਾ ਕਹਿੰਦਾ ਸੀ ਕਿ ਹੁਣੇ 36 ਪ੍ਰਕਾਰ ਦੇ ਭੋਜਨ ਲੈ ਆਓ, ਉਹਨੂੰ ਜਾ ਕਹਿੰਦਾ, ਕਹਿੰਦਾ ਮੈਂ ਹੁਣੇ ਕਲਗੀਧਰ ਦੇ ਕੋਲੋਂ ਆਇਆ, ਅੱਜ ਅਜਬ ਨਜ਼ਾਰਾ ਵੇਖਿਆ। ਕਹਿੰਦਾ ਕੀ? ਕਹਿੰਦਾ ਅੱਜ ਕਲਗੀਧਰ ਪਾਤਸ਼ਾਹ ਜੀ ਨੇ ਸੂਈ ਦੇ ਨੱਕੇ ਦੇ ਵਿੱਚੋਂ ਪ੍ਰਸਾਦੀ ਹਾਥੀ ਲੰਘਾ ਦਿੱਤਾ। ਉਹ ਕਹਿੰਦਾ ਇਹ ਕਿਹੜੀ ਗੱਲ ਕੀਤੀ ਹੈ? ਕਹਿੰਦਾ ਪ੍ਰਸਾਦੀ ਹਾਥੀ, ਜੇ ਕਲਗੀਧਰ ਜੀ ਚਾਹੁਣ ਤੇ ਸੂਈ ਦੇ ਨੱਕੇ ਵਿੱਚੋਂ ਧਰਤ ਪਤਾਲ ਤੇ ਆਕਾਸ਼ ਤਿੰਨੋਂ ਹੀ ਲੰਘਾ ਸਕਦੇ ਨੇ, ਪ੍ਰਸਾਦੀ ਹਾਰੀ ਤਾਂ ਕੋਈ ਵੱਡੀ ਗੱਲ ਨਹੀਂ। ਉਹ ਲਾਂਗਰੀ ਜਿਹੜਾ ਉਹ ਗਿਆ ਕਲਗੀਧਰ ਜੀ ਦੇ ਕੋਲ, ਉਹਨੇ ਜਾ ਕੇ ਦੱਸਿਆ। ਮਾਰੇ ਕਹਿੰਦੇ ਹਾਂ, ਜਿਹੜਾ ਤੈਨੂੰ ਕਹਿੰਦਾ ਸੀ ਨਾ ਵੀ 36 ਪ੍ਰਕਾਰ ਦੇ ਵਿਅੰਜਨ ਭੋਜਨ ਹੁਣੇ ਲਿਆ, ਉਹਨੂੰ ਗੁਰੂ ਤੇ ਭਰੋਸਾ ਹੈ, ਉਹਨੂੰ ਯਕੀਨ ਹੈ। ਇਸੇ ਯਕੀਨ ਕਰਕੇ ਉਹਨੇ ਕਿਹਾ ਨਾ ਵੀ ਸੂਈ ਦੇ ਨੱਕੇ ਵਿੱਚੋਂ ਜੇ ਪਾਤਸ਼ਾਹ ਚਾਹੁਣ ਤੇ ਧਰਤ ਪਤਾਲ ਤੇ ਆਕਾਸ਼ ਲੰਘਾ ਸਕਦੇ ਨੇ। ਉਹਨੂੰ ਗੁਰੂ ਤੇ ਇੰਨਾ ਭਰੋਸਾ, ਉਹਨੇ ਭਰੋਸੇ ਕਰਕੇ ਕਿਹਾ ਸੀ ਵੀ ਜੇ ਮੈਂ 36 ਪ੍ਰਕਾਰ ਦੇ ਭੋਜਨ ਮੰਗਾਂਗਾ ਤੇ ਹੁਣੇ ਮਿਲ ਹੀ ਜਾਣੇ, ਇੱਥੇ ਕਿਹੜਾ ਦੇਰ ਲੱਗਣੀ ਹੈ। ਨਿਸ਼ਚਾ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਨਾਵੇ ਹਰ ਪ੍ਰਚੀਤ। ਇੱਥੇ ਭਰੋਸੇ ਦੀ ਗੱਲ ਕਰਦੇ ਨੇ, ਕਹਿਣ ਲੱਗੇ ਰਸਤਾ ਜਿਹੜਾ ਮਰਜ਼ੀ ਹੋਵੇ ਗੁਰੂ ਦਾ ਸਿੱਖ ਲੰਘ ਕੇ ਆਪਣੇ ਗੁਰੂ ਨੂੰ ਮਿਲਣ ਵਾਸਤੇ ਜ਼ਰੂਰ ਬਰ ਜ਼ਰੂਰ ਜਾਂਦਾ ਹੈ।
ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ।
ਜਿਵੇਂ ਪ੍ਰਾਣਾਧਾਰੀ ਜੀਵ ਮਨੁੱਖ ਜਿਹੜਾ ਜੀਵ ਕੋਈ ਵੀ ਹੋਵੇ, ਭਾਵੇਂ ਪਾਣੀ ਦੀ ਲੋੜ ਸਾਰਿਆਂ ਨੂੰ ਹੁੰਦੀ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜਿਵੇਂ ਪਾਣੀ ਤੋਂ ਬਿਨਾਂ ਮਨੁੱਖ ਮਰ ਜਾਂਦਾ ਨਾ, ਇਵੇਂ ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹ ਬਾਣੀ ਤੋਂ ਬਿਨਾਂ ਆਪਣੇ ਆਪ ਨੂੰ ਮਰਿਆ ਹੋਇਆ ਸਮਝਦਾ। ਜੇ ਸਿੱਖ ਦੇ ਕੋਲ ਬਾਣੀ ਨਹੀਂ ਨਾ ਹੈਗੀ, ਸਾਡਾ ਸੰਬੰਧ ਕੀ ਹੈ ਗੁਰੂ ਦੇ ਨਾਲ? ਸ਼ਬਦ ਗੁਰੂ ਸੁਰ ਧੁਨ ਚੇਲਾ। ਸਿੱਖ ਦੀ ਮੌਤ ਉਦੋਂ ਹੋ ਜਾਂਦੀ ਹੈ ਜਦੋਂ ਉਹਦੀ ਸੁਰਤ ਵਿੱਚੋਂ ਗੁਰੂ ਦਾ ਸ਼ਬਦ ਮਨਫੀ ਹੋ ਜਾਂਦਾ। ਜਿੱਦਣ ਸਿੱਖ ਆਪਣੀ ਸੁਰਤ ਵਿੱਚੋਂ ਗੁਰੂ ਦੇ ਸ਼ਬਦ ਨੂੰ ਭੁਲਾ ਰਹਿੰਦਾ ਨਾ, ਉਹ ਜਾਣੋ ਮਰਿਆ ਹੀ ਹੁੰਦਾ। ਇਸ ਕਹਿੰਦੇ ਜਿਵੇਂ ਪ੍ਰਾਣਾਧਾਰੀ ਜੀਵ ਪਾਣੀ ਤੋਂ ਬਿਨਾਂ ਮਰ ਜਾਂਦਾ, ਉਹਦੀ ਮੌਤ ਡੈਥ ਹੋ ਜਾਂਦੀ, ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰੂ ਦੀਦਾਰ ਤੋਂ ਬਿਨਾਂ, ਗੁਰੂ ਸ਼ਬਦ ਤੋਂ ਬਿਨਾਂ, ਗੁਰੂ ਦੀ ਬਾਣੀ ਤੇ ਗੁਰੂ ਦੇ ਬਾਣੇ ਤੋਂ ਬਿਨਾਂ ਇਉਂ ਸਮਝਦਾ ਕਿ ਜਿਵੇਂ ਮੈਂ ਆਤਮਕ ਮੌਤ ਤੇ ਮਰ ਗਿਆ ਹਾਂ।
ਜਿਉ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ।
ਜਿਵੇਂ ਬਰਸਾਤ ਹੁੰਦੀ ਹੈ ਤੇ ਸਾਰੇ ਪੇੜ ਪੌਦੇ ਜੀਵ ਖਿੜ ਜਾਂਦੇ ਨੇ, ਇਸੇ ਤਰ੍ਹਾਂ ਗੁਰੂ ਨੂੰ ਜੇ ਸਿੱਖ ਜਿਹੜਾ ਗੁਰੂ ਨੂੰ ਮਿਲ ਪਵੇ ਨਾ, ਉਹਦਾ ਹਿਰਦਾ ਵੀ ਖਿੜ ਜਾਂਦਾ। ਦੇਖੋ ਸਿੱਖ ਦਾ ਜੇ ਸਭ ਕੁਛ ਹੈ ਤੇ ਉਹ ਗੁਰੂ ਹੈ, ਜੇ ਗੁਰੂ ਨਹੀਂ ਤੇ ਫਿਰ ਸਿੱਖ ਦਾ ਕੁਛ ਵੀ ਨਹੀਂ ਹੈ। ਇੱਥੇ ਬਖਸ਼ਿਸ਼ ਕਰਦੇ ਨੇ, ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉਂ ਸਿੱਖ ਗੁਰ ਮਿਲ ਬਿਕਸਾਈ। ਜਿਵੇਂ ਬਰਸਾਤ ਨਾਲ ਪਾਣੀ ਨਾਲ ਧਰਤੀ ਤੇ ਖੇੜਾ ਆ ਜਾਂਦਾ, ਇਸੇ ਤਰ੍ਹਾਂ ਗੁਰੂ ਦੇ ਦੀਦਾਰ ਹੋ ਜਾਣ, ਗੁਰੂ ਦੀ ਬਾਣੀ ਪੜ੍ਹੀ ਹੋਵੇ ਤੇ ਵਿਕਾਰਾਂ ਦੇ ਨਾਲ ਜਿਹੜਾ ਹਿਰਦਾ ਸੜ ਚੁੱਕਿਆ ਨਾ, ਉਹ ਵੀ ਖਿੜ ਜਾਂਦਾ ਹੈ।
ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ।
ਪਾਤਸ਼ਾਹ ਕਹਿੰਦੇ ਨੇ ਮੇਰਾ ਦਿਲ ਇਹ ਕਰਦਾ ਕਿ ਮੈਂ ਪਾਤਸ਼ਾਹ ਜੀ ਤੁਹਾਡੇ ਸੇਵਕਾਂ ਦਾ ਵੀ ਸੇਵਕ ਹੋ ਜਾਵਾਂ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੂਕੋ ਕਰ ਸੰਤਨ ਕੀ ਧੂਰੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਵਰੈ ਨਾਮ ਜਪਾਵੈ। ਮੈਂ ਤੁਹਾਡੇ ਦਾਸਾਂ ਦਾ ਦਾਸ ਹੋ ਕੇ ਵਿਚਰਾਂ ਤੇ ਉਹਨਾਂ ਨੂੰ ਵਾਰ ਵਾਰ ਬੇਨਤੀ ਕਰਾਂ, ਉਹਨਾਂ ਦੇ ਕੋਲੋਂ ਕੋਈ ਗੁਰੂ ਦੀ ਗੱਲ ਸਰਵਣ ਕਰਾਂ, ਉਹਨਾਂ ਦੇ ਕੋਲੋਂ ਕੋਈ ਨਾਮ ਬਾਣੀ ਦੀ ਮੈਨੂੰ ਪਹਿਚਾਣ ਹੋ ਜਾਵੇ।
ਨਾਨਕ ਕੀ ਬੇਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੀ ਸਾਡੀ ਇਹ ਬੇਨਤੀ ਹੈ। ਕੀ ਬੇਨਤੀ ਹੈ ਜੀ? ਹਰ ਪੈ, ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਹੈ, ਹੇ ਰੱਬ ਜੀ ਤੁਸੀਂ ਰਹਿਮਤ ਕਰੋ, ਕਦੇ ਵੀ ਸਾਡਾ ਵਿਛੋੜਾ ਗੁਰੂ ਦੇ ਨਾਲੋਂ ਨਾ ਪਵੇ, ਅਸੀਂ ਹਮੇਸ਼ਾ ਆਪਣੇ ਗੁਰੂ ਦੇ ਚਰਨਾਂ ਵਿੱਚ ਬੈਠ ਰਹੀਏ। ਕਿਉਂ? ਕਹਿਣ ਲੱਗੇ ਗੁਰੂ ਨੂੰ ਮਿਲ ਕੇ ਸਿੱਖ ਨੂੰ ਵੱਡਾ ਸੁੱਖ ਪ੍ਰਾਪਤ ਹੁੰਦਾ। ਜੇ ਇਉਂ ਕਹਿ ਲਈਏ ਗੁਰੂ ਨੂੰ ਮਿਲ ਕੇ ਪਤਾ ਹੀ ਉਦੋਂ ਲੱਗਦਾ, ਦੇਖੋ ਕੀ ਖਾਣਾ ਕੀ ਨਹੀਂ ਖਾਣਾ, ਕੀ ਬੋਲਣਾ ਕੀ ਨਹੀਂ ਬੋਲਣਾ, ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਇਹ ਸਾਰੀ ਸਿੱਖਿਆ ਸਾਨੂੰ ਗੁਰੂ ਕੋਲੋਂ ਮਿਲਦੀ ਹੈ। ਗੁਰੂ ਸਾਰਿਆਂ ਸੁੱਖਾਂ ਦਾ ਦਾਤਾ, ਪਾਤਸ਼ਾਹ ਰਹਿਮਤ ਕਰਨ। ਇਹ ਸਮੁੱਚੀ ਵਿਚਾਰ ਦਾ ਭਾਵ ਜਿਹੜਾ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਅਸੀਂ ਵੀ ਗੁਰੂ ਵਾਲੇ ਬਣ ਸਕੀਏ। ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਤੋਂ ਦਾਸ ਕੋਲੋਂ ਹੋ ਗਈਆਂ ਨੇ, ਆਪ ਸਮੂਹ ਸੰਗਤ ਬਖਸ਼ਣ ਯੋਗ ਉਹ ਬਖਸ਼ ਲੈਣਾ। ਪਾਤਸ਼ਾਹ ਰਹਿਮਤ ਕਰਨ, ਸਾਨੂੰ ਆਪਣੇ ਦਰੋਂ ਕਰੋਂ ਗੁਰਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਨਿੱਤਾ ਪ੍ਰਤ ਜੁੜਦੇ ਰਹੀਏ। ਸੋ ਬਹੁਤ ਬਹੁਤ ਧੰਨਵਾਦ, ਸ਼ੁਕਰਗੁਜ਼ਾਰ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪ੍ਰਬੰਧ ਦਾ, ਔਰ ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿਨ੍ਹਾਂ ਨੇ ਮਾਣ ਬਖਸ਼ਿਸ਼ ਕੀਤਾ। ਹੋਈਆਂ ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ, ਨਾਨਕ ਕੀ ਬੇਨੰਤੀ ਹਰ ਪਹਿ, ਗੁਰ ਮਿਲ ਗੁਰ ਸੁਖ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।